ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਗ੍ਰੰਥ ਹੀ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੀ ਸੀ। ਆਓ ਉਸ ਦਾ ਅਗਲਾ ਅੰਕ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 8ਵਾਂ ਅੰਕ, ਕੀਰਤਨ। ਅਸੀਂ ਦੱਸ ਆਏ ਹਾਂ ਕਿ ਸਮਝਦਾਰ ਗ੍ਰੰਥੀਆਂ ਦੇ ਨਾ ਹੋਣ ਕਾਰਨ ਕਿਸ ਤਰ੍ਹਾਂ ਪੁਰਾਣੀਆਂ ਮਰਿਆਦਾ ਸ਼ਬਦ ਕੀਰਤਨ, ਸਾਖੀ ਪ੍ਰਮਾਣ ਆਦਿਕ ਲਈ ਰਾਗੀਆਂ ਰਬਾਬੀਆਂ ਢਾਡੀਆਂ ਉਪਦੇਸ਼ਕਾਂ ਅਤੇ ਗਿਆਨੀਆਂ ਦੀਆਂ ਜ਼ਿੰਮੇਵਾਰੀਆਂ ਦੀ ਗੜਬੜ ਹੋਣ ਕਰਕੇ ਬਦਲ ਰਹੀਆਂ ਹਨ। ਹੁਣ ਅਸੀਂ ਇੱਕ ਅੰਗ ਕੀਰਤਨ ਦਾ ਹੋਰ ਦੱਸਦੇ ਹਾਂ ਅਤੇ ਉਸ ਵਿੱਚ ਵੀ ਵਿਚਾਰ ਕਰਦੇ ਹਾਂ ਕਿ ਉਸ ਦੇ ਨਾਲ ਵੀ ਪੁਰਾਣੀ ਮਰਿਆਦਾ ਨੂੰ ਟਪਲਾ ਮਿਲ ਰਿਹਾ ਹੈ ਕਿ ਨਹੀਂ। ਪੁਰਾਣੇ ਸਮੇਂ ਵਿੱਚ ਗੁਰੂ ਸਾਹਿਬਾਨ ਸੰਗਤ ਨਾਲ ਰਲ ਕੇ ਖੁਦ ਵੀ ਸ਼ਬਦ ਕੀਰਤਨ ਦਾ ਪ੍ਰਚਾਰ ਕਰਦੇ ਹੁੰਦੇ ਸਨ, ਜਿਸ ਕਰਕੇ ਰਾਗੀਆਂ ਰਬਾਬੀਆਂ ਤੋਂ ਸਿਵਾਏ ਵੀ ਸੰਗਤਾਂ ਰਲ ਕੇ ਸ਼ਬਦ ਕੀਰਤਨ ਕਰਦੀਆਂ ਹੁੰਦੀਆਂ ਸਨ। ਇਸ ਤਰ੍ਹਾਂ ਦੇ ਕੀਰਤਨ ਦੇ ਕਈ ਤਰੀਕੇ ਸਨ। ਜਦ ਕਿਸੇ ਸਿੱਖ ਦੇ ਘਰ ਪ੍ਰਸ਼ਾਦ ਹੁੰਦਾ ਸੀ ਤਾਂ ਸੰਗਤਾਂ ਪ੍ਰਸ਼ਾਦ ਛਕਣ ਸ਼ਬਦ ਗਾਉਂਦੀਆਂ ਹੋਈਆਂ ਜਾਂਦੀਆਂ ਸਨ। ਜਦ ਸਤਿਗੁਰੂ ਜੀ ਦੇ ਦੀਦਾਰ ਵਾਸਤੇ ਸੰਗਤਾਂ ਦੀਵਾਨ ਵਿੱਚ ਹਾਜ਼ਰ ਹੁੰਦੀਆਂ ਸਨ ਤਾਂ ਸ਼ਬਦ ਕੀਰਤਨ ਕਰਦੀਆਂ ਆਉਂਦੀਆਂ ਸਨ। ਰਾਤ ਨੂੰ ਮੰਦਰ ਦੇ ਪਹਿਰੇ ਵਾਸਤੇ ਚੌਕੀਆਂ ਸ਼ਬਦ ਕੀਰਤਨ ਕਰਦੀਆਂ ਚੜ੍ਹਦੀਆਂ ਸਨ। ਮੇਲੇ ਮੁਸਾਹਿਬੇ ਅਤੇ ਹੋਲੇ ਮਹੱਲੇ ਦੇ ਦੀਵਾਨਾਂ ਪਰ ਜਦ ਸੰਗਤਾਂ ਹਾਜ਼ਰ ਹੁੰਦੀਆਂ ਸਨ ਅਥਵਾ ਦੀਪਮਾਲਾ ਅਤੇ ਵੈਸਾਖੀ ਦੇ ਮੇਲਿਆਂ ਪਰ ਜਦ ਸੰਗਤਾਂ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਦਰਸ਼ਨਾਂ ਨੂੰ ਆਉਂਦੀਆਂ ਸਨ ਤਦ ਵੀ ਸ਼ਬਦ ਕੀਰਤਨ ਕਰਦੀਆਂ ਹੀ ਆਉਂਦੀਆਂ ਸਨ। ਮਤਲਬ ਇਹ ਕਿ ਜਿਸ ਤਰ੍ਹਾਂ ਪਰ ਰਾਜਪੂਤਾਨੇ ਵਿੱਚ ਜਵਾਨ ਇਸਤਰੀਆਂ ਜਦ ਕਦੀ ਇਕੱਠੀਆਂ ਹੋ ਕੇ ਤੁਰਦੀਆਂ ਹਨ ਤਾਂ ਆਪਣੇ ਗੀਤ ਗਾਉਂਦੀਆਂ ਹੀ ਜਾਂਦੀਆਂ ਹਨ, ਇਸੇ ਤਰ੍ਹਾਂ ਸ਼ਬਦ ਵਿੱਚ ਮਤੀਆਂ ਹੋਈਆਂ ਸੰਗਤਾਂ ਜਦ ਇਕੱਠੇ ਹੋ ਕੇ ਕਿਸੇ ਧਰਮ ਭਾਵਨਾ ਵਾਸਤੇ ਨਿਕਲਦੀਆਂ ਸਨ ਤਾਂ ਸੱਚੇ ਪ੍ਰੇਮ ਨਾਲ ਸ਼ਬਦ ਪੜ੍ਹਦੀਆਂ ਸਨ। ਇਹ ਰਸ ਇੱਥੋਂ ਤੱਕ ਵਧਿਆ ਸੀ ਕਿ ਯੁੱਧ ਜੰਗ ਦੇ ਵੇਲੇ ਵੀ ਸਿੱਖ ਘੋੜਿਆਂ ਦੀਆਂ ਪਿੱਠਾਂ ਪਰ ਬੈਠੇ ਸ਼ਬਦ ਬਾਣੀ ਨੂੰ ਪੜ੍ਹਨੋਂ ਗਾਉਣੋਂ ਰੁਕਦੇ ਨਹੀਂ ਸਨ। ਢਾਡੀ ਤਾਂ ਖਾਸ ਯੁੱਧਾਂ ਵਿੱਚ ਸਿੱਖਾਂ ਦੇ ਦਲਾਂ ਦੇ ਨਾਲ ਹੀ ਰਿਹਾ ਕਰਦੇ ਸਨ। ਐਸੀ ਸੂਰਤ ਵਿੱਚ ਬਾਣੀ ਦਾ ਰਸ ਸਿੱਖਾਂ ਵਿੱਚ ਸਿਰਫ ਰਾਗੀਆਂ ਰਬਾਬੀਆਂ ਦੀ ਮਾਰਫਤ ਨਹੀਂ ਸੀ ਹੁੰਦਾ, ਸਗੋਂ ਖਾਸ ਸਿੱਖਾਂ ਦੇ ਆਪਣੇ ਯਤਨਾਂ ਨਾਲ ਵੀ ਹੋਇਆ ਕਰਦਾ ਸੀ। ਸਤਾ ਬਲਵੰਡ ਆਦਿਕ ਰਬਾਬੀਆਂ ਨੇ ਜਦ ਅਯੋਗ ਤਰੀਕੇ ਨਾਲ ਹੰਕਾਰ ਕਰਕੇ ਗੁਰੂ ਜੀ ਦੀ ਸੇਵਾ ਛੱਡੀ ਸੀ ਤਾਂ ਸਿੱਖਾਂ ਨੇ ਝਟਪਟ ਹੀ ਉਹਨਾਂ ਦੀ ਜਗ੍ਹਾ ਮੱਲ ਲਈ ਸੀ। ਇਹੀ ਕਾਰਨ ਸੀ ਕਿ ਇਹ ਲੋਕ ਆਪਣੀ ਭੁੱਲ ਨੂੰ ਮੰਨ ਕੇ ਫਿਰ ਗੁਰੂ ਜੀ ਦੀ ਚਰਨੀ ਆ ਲੱਗੇ ਸਨ। ਇਸ ਤਰ੍ਹਾਂ ਬਾਣੀ ਦਾ ਰਸ ਬਰਾਬਰ ਸਿੱਖਾਂ ਵਿੱਚ ਕਾਇਮ ਰਿਹਾ ਹੈ। ਖਾਸ ਮਿਸਲਾਂ ਦੇ ਸਮੇਂ ਘਟਿਆ ਨਹੀਂ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤਾਂ ਇਤਨਾ ਵਧਿਆ ਸੀ ਕਿ ਸਿੱਖ ਉਲਟੇ ਰਾਗੀਆਂ ਅਤੇ ਰਬਾਬੀਆਂ ਨੂੰ ਤਿਆਰ ਕਰਦੇ ਹੁੰਦੇ ਸਨ। ਸ੍ਰੀ ਦਰਬਾਰ ਸਾਹਿਬ ਜੀ ਦੇ ਧੂਪੀਏ ਭਾਈ ਮੇਲਾ ਸਿੰਘ ਜੀ ਦਾ ਸਰਕਾਰ ਦੇ ਪਹਿਲੇ ਸਮੇਂ ਵੇਲੇ ਬਹੁਤਾ ਸਮਾਂ ਇਸ ਬਾਤ ਵੱਲ ਹੀ ਲੱਗਦਾ ਸੀ ਕਿ ਗੁਰੂ ਕੇ ਬਾਗ ਵਿੱਚ ਚੰਗੇ ਰਬਾਬੀਆਂ ਨੂੰ ਸ਼ਬਦਾਂ ਦੀਆਂ ਧਾਰਨਾ ਵੱਲ ਪ੍ਰੇਰਨ ਦੇ ਨਿਮਿਤ ਸ਼ਬਦ ਸੁਣ ਕੇ ਗੁਰੂ ਘਰ ਵੱਲੋਂ ਗੱਫੇ ਦਿੰਦੇ ਰਹਿੰਦੇ ਸਨ ਅਤੇ ਗਿਆਨੀ ਆਪਣੇ ਬੁਰਜ ਵਿੱਚ ਪੋਸੋ ਦੀ ਸੱਤਵੀਂ ਦੀ ਰਾਤ ਨੂੰ ਜੋੜ ਮੇਲ ਕਰਕੇ ਚੰਗੇ ਰਬਾਬੀਆਂ ਨੂੰ ਪਰਖਦੇ ਹੁੰਦੇ ਸਨ। ਜਿਹੜੇ ਰਬਾਬੀ ਚੰਗੀ ਪ੍ਰਾਚੀਨ ਧਾਰਨਾ ਸੁਣਾਉਂਦੇ ਸਨ ਉਹਨਾਂ ਨੂੰ ਗਿਆਨੀਆਂ ਦੀ ਵਾਹ ਵਾਹ ਅਨੁਸਾਰ ਬਹੁਤ ਸਾਰੇ ਗੱਫੇ ਸੰਗਤਾਂ ਵੱਲੋਂ ਮਿਲਿਆ ਕਰਦੇ ਸਨ। ਮਤਲਬ ਇਹ ਹੈ ਕਿ ਸਿੱਖਾਂ ਵਿੱਚ ਸ਼ਬਦ ਬਾਣੀ ਦਾ ਸ਼ੌਕ ਕਦੀ ਘਟਿਆ ਨਹੀਂ ਸੀ, ਪਰ ਕਦੀ ਕਦੀ ਕਿਤੇ ਕਿਤੇ ਮੱਧਮ ਪੈ ਗਿਆ ਸੀ। ਇਸੇ ਸ਼ੌਕ ਦੀ ਲਹਿਰ ਨੇ ਪੋਠੋਹਾਰ ਵਿੱਚ ਬਾਬਾ ਖੇਮ ਸਿੰਘ ਜੀ ਬੇਦੀ ਦੀਆਂ ਸੰਗਤਾਂ ਵਿੱਚ ਐਸਾ ਜ਼ੋਰ ਪਾਇਆ ਸੀ ਕਿ ਹੋਰਨਾਂ ਸੰਗਤਾਂ ਦੇ ਮੁਕਾਬਲੇ ਪਰ ਬਾਬਾ ਜੀ ਦੀਆਂ ਸੰਗਤਾਂ ਜੋਟੀਆਂ ਦੇ ਸ਼ਬਦਾਂ ਵਿੱਚ ਵੱਧ ਨਿਕਲੀਆਂ ਸਨ, ਜਿਸ ਕਰਕੇ ਜੋ ਧਾਰਨਾ ਸ਼ਬਦ ਮੰਡਲੀਆਂ ਨੇ ਜਾਰੀ ਕੀਤੀਆਂ ਉਹ ਧਾਰਨਾ ਹੋਰਨਾਂ ਜਗ੍ਹਾ ਪਰ ਵੀ ਪ੍ਰਚਲਿਤ ਹੋ ਗਈਆਂ। ਇਹਨਾਂ ਸ਼ਬਦਾਂ ਦੇ ਕਥਨ ਦਾ ਪਹਿਲਾ ਨਾਮ ਚੌਂਕੀ ਹੀ ਸੀ, ਪਰ ਰਾਗੀਆਂ ਰਬਾਬੀਆਂ ਦੀਆਂ ਚੌਂਕੀਆਂ ਤੋਂ ਇਸ ਨੂੰ ਜੁਦਾ ਰੱਖਣ ਵਾਸਤੇ ਬਾਬਾ ਜੀ ਨੇ ਇਹਨਾਂ ਦਾ ਨਾਮ ਜੋਟੀਆਂ ਦੇ ਸ਼ਬਦ ਧਰ ਦਿੱਤਾ। ਸੋ ਹੁਣ ਜਦ ਸੰਗਤਾਂ ਆਪਸ ਵਿੱਚ ਮਿਲ ਕੇ ਸ਼ਬਦ ਗਾਉਂਦੀਆਂ ਹਨ ਉਹਨਾਂ ਨੂੰ ਲੋਕ ਜੋਟੀਆਂ ਦੇ ਸ਼ਬਦ ਆਖਦੇ ਹਨ। ਇਹ ਰਸਮ ਹੈ ਤਾਂ ਬਹੁਤ ਉੱਤਮ, ਪਰ ਹੁਣ ਇਸ ਵਿੱਚ ਇਤਨੀ ਗਲਤੀ ਹੋਣ ਲੱਗ ਪਈ ਹੈ ਕਿ ਪੜ੍ਹਨ ਵਾਲੇ ਟੇਕ ਦੀ ਤੁੱਕ ਆਪਣੇ ਵੱਲੋਂ ਬਣਾ ਕੇ ਲਾ ਲੈਂਦੇ ਹਨ। ਗੁਰੂ ਜੀ ਨੇ ਸ਼ਬਦਾਂ ਦੇ ਵਿੱਚ ਹੀ ਸ਼ਬਦਾਂ ਦੀਆਂ ਟੇਕਾਂ ਲਿਖ ਦਿੱਤੀਆਂ ਸਨ ਅਤੇ ਉਹਨਾਂ ਟੇਕਾਂ ਦੇ ਅੱਗੇ ਰਹਾਓ ਪਦ ਲਿਖ ਦਿੱਤਾ ਸੀ। ਪਰ ਸਾਡੀਆਂ ਸ਼ਬਦ ਮੰਡਲੀਆਂ ਇਸ ਭੇਦ ਤੋਂ ਚੰਗੀ ਤਰ੍ਹਾਂ ਵਾਕਫ ਨਹੀਂ ਹਨ। ਇਸ ਕਰਕੇ ਸ਼ਬਦ ਦੀ ਟੇਕ ਨੂੰ ਗੁਰੂ ਆਸ਼ੇ ਅਨੁਸਾਰ ਉਹ ਟੇਕ ਨਹੀਂ ਬਣਾਉਂਦੀਆਂ, ਜਿਸ ਕਰਕੇ ਇਹਨਾਂ ਦੀਆਂ ਮਨ ਘੜਤ ਟੇਕਾਂ ਸ਼ਬਦ ਦੇ ਅਸਲ ਆਸ਼ੇ ਨੂੰ ਕਦੀ ਕਦੀ ਵਿਗਾੜ ਦਿੰਦੀਆਂ ਹਨ। ਹਾਂਜੀ, ਫਿਰ ਦੁਹਰਾ ਦੇਈਏ। ਸੋ ਹੁਣ ਜਦ ਸੰਗਤਾਂ ਆਪਸ ਵਿੱਚ ਮਿਲ ਕੇ ਸ਼ਬਦ ਗਾਉਂਦੀਆਂ ਹਨ, ਉਹਨਾਂ ਨੂੰ ਲੋਕ ਜੋਟੀਆਂ ਦੇ ਸ਼ਬਦ ਆਖਦੇ ਹਨ। ਇਹ ਰਸਮ ਹੈ ਤਾਂ ਬਹੁਤ ਉੱਤਮ। ਹੁਣ ਇਸ ਵਿੱਚ ਇਤਨੀ ਗਲਤੀ ਹੋਣ ਲੱਗ ਪਈ ਹੈ ਕਿ ਪੜ੍ਹਨ ਵਾਲੇ ਟੇਕ ਦੀ ਤੁਕ ਆਪਣੇ ਵੱਲੋਂ ਬਣਾ ਕੇ ਲਾ ਲੈਂਦੇ ਹਨ। ਗੁਰੂ ਜੀ ਨੇ ਸ਼ਬਦਾਂ ਦੇ ਵਿੱਚ ਹੀ ਸ਼ਬਦਾਂ ਦੀਆਂ ਟੇਕਾਂ ਲਿਖ ਦਿੱਤੀਆਂ ਸਨ ਅਤੇ ਉਹਨਾਂ ਟੇਕਾਂ ਦੇ ਅੱਗੇ ਰਹਾਓ ਪਦ ਲਿਖ ਦਿੱਤਾ ਸੀ। ਪਰ ਸਾਡੀਆਂ ਸ਼ਬਦ ਮੰਡਲੀਆਂ ਇਸ ਭੇਦ ਤੋਂ ਚੰਗੀ ਤਰ੍ਹਾਂ ਵਾਕਫ ਨਹੀਂ ਹਨ। ਇਸ ਕਰਕੇ ਸ਼ਬਦ ਦੀ ਟੇਕ ਨੂੰ ਗੁਰੂ ਆਸ਼ੇ ਅਨੁਸਾਰ ਉਹ ਟੇਕ ਨਹੀਂ ਬਣਾਉਂਦੀਆਂ, ਜਿਸ ਕਰਕੇ ਇਹਨਾਂ ਦੀਆਂ ਮਨ ਘੜਤ ਟੇਕਾਂ ਸ਼ਬਦ ਦੇ ਅਸਲ ਆਸ਼ੇ ਨੂੰ ਕਦੀ ਕਦੀ ਵਿਗਾੜ ਦਿੰਦੀਆਂ ਹਨ। ਇਸ ਬਾਤ ਨੂੰ ਰੋਕਣ ਵਾਸਤੇ ਸ੍ਰੀ ਅੰਮ੍ਰਿਤਸਰ ਜੀ ਦੀ ਪ੍ਰਸਿੱਧ ਸਤਸੰਗਤ ਸਭਾ ਨੇ ਗੁਰਮਤਾ ਕਰਕੇ ਸਾਰੀ ਸਤਸੰਗਤ ਦੀ ਸੇਵਾ ਵਿੱਚ ਬੇਨਤੀ ਕੀਤੀ ਸੀ ਕਿ ਸਤਸੰਗਤ ਜੀ, ਇਹ ਤਰੀਕਾ ਠੀਕ ਨਹੀਂ। ਗੁਰਬਾਣੀ ਵਿੱਚ ਆਪਣੇ ਮਨ ਘੜਤ ਪਦ ਨਹੀਂ ਲਗਾਉਣੇ ਚਾਹੀਦੇ। ਇਹ ਬਾਤ ਇੱਥੋਂ ਤੱਕ ਮੰਨੇ ਹੈ ਕਿ ਖਾਸ ਸ੍ਰੀ ਹਰਿਮੰਦਰ ਜੀ ਵਿੱਚ ਗੁਰ ਉਪਕਾਰਾਂ ਨੂੰ ਵੀ ਜਦ ਕਦੀ ਸੁਣਾਉਣਾ ਪੈਂਦਾ ਹੈ ਤਾਂ ਕਵੀਸ਼ਰ ਲੋਕ ਖੜ੍ਹੇ ਹੋ ਕੇ ਸੁਣਾਉਂਦੇ ਹਨ, ਪਰ ਬਾਣੀ ਵਿੱਚ ਰਲਾ ਕੇ ਰਾਗੀ ਜਾਂ ਸਿੱਖ ਨਹੀਂ ਸੁਣਾਉਂਦੇ। ਪਰ ਕਿਸੇ ਸ਼ਬਦ ਮੰਡਲੀ ਨੇ ਇਸ ਉੱਤਮ ਅਤੇ ਨਿਹਾਇਤ ਜ਼ਰੂਰੀ ਬੇਨਤੀ ਵੱਲ ਕੁਝ ਧਿਆਨ ਨਹੀਂ ਦਿੱਤਾ। ਇਸ ਦਾ ਕਾਰਨ ਕੀ ਹੈ? ਉਹਨਾਂ ਨੂੰ ਇਤਨਾ ਗਿਆਨ ਨਹੀਂ ਕਿ ਸਾਡੀਆਂ ਮਨ ਘੜਤ ਟੇਕਾਂ ਜੋ ਅਸੀਂ ਗੁਰੂ ਜੀ ਦੇ ਸ਼ਬਦਾਂ ਨਾਲ ਰਲਾ ਕੇ ਗਾਉਣ ਲੱਗੇ ਹਾਂ, ਉਹਨਾਂ ਦੇ ਕਾਰਨ ਸ਼ਬਦਾਂ ਦੇ ਅਸਲ ਭਾਵਾਂ ਵਿੱਚ ਅਤੇ ਸਾਡੇ ਗਾਵੇਂ ਹੋਏ ਸ਼ਬਦਾਂ ਦੇ ਭਾਵਾਂ ਵਿੱਚ ਕੀ ਕੁਝ ਫਰਕ ਪੈ ਜਾਊ? ਜੇ ਕਦੀ ਉਹਨਾਂ ਨੂੰ ਕੋਈ ਇਹ ਗੱਲ ਦੱਸਣ ਵਾਲਾ ਹੁੰਦਾ ਤਾਂ ਉਹ ਐਸਾ ਨਾ ਕਰਦੇ। ਗੁਰੂ ਹਰਿ ਰਾਏ ਜੀ ਨੇ ਰਾਮ ਰਾਏ ਆਪਣੇ ਪਿਆਰੇ ਪੁੱਤਰ ਨੂੰ, ਜੋ ਬਾਣੀ ਦਾ ਰਸੀਆ ਵੀ ਸੀ, ਇੱਕ ਪਦ ਦੇ ਬਦਲਣ ਪਿੱਛੇ ਗੱਦੀ ਤੋਂ ਵਾਂਝਿਆ ਰੱਖਿਆ ਸੀ, ਸਗੋਂ ਘਰੋਂ ਨਿਕਾਲ ਦਿੱਤਾ ਸੀ ਅਤੇ ਖੁਦ ਉਸਦਾ ਮੁੱਖ ਉਹਨਾਂ ਨੇ ਨਹੀਂ ਸੀ ਦੇਖਿਆ। ਪਰ ਅਸੀਂ ਲੋਕ ਜੋ ਮਨ ਘੜਤ ਟੇਕਾਂ ਨਾਲ ਸ਼ਬਦ ਦੇ ਆਸ਼ੇ ਨੂੰ ਬਦਲ ਸੁੱਟਦੇ ਹਾਂ, ਸੋ ਸਾਡਾ ਹਾਲ ਅਕਾਲ ਪੁਰਖ ਦੀ ਦਰਗਾਹ ਵਿੱਚ ਕਿਸ ਤਰ੍ਹਾਂ ਦਾ ਹੋਵੇਗਾ? ਪਰ ਖਾਲਸਾ ਜੀ, ਸ਼ਬਦ ਮੰਡਲੀਆਂ ਦਾ ਇਸ ਵਿੱਚ ਕੀ ਦੋਸ਼ ਹੈ? ਜਦ ਤੱਕ ਸਿੱਖਾਂ ਦੀਆਂ ਮਰਿਆਦਾ ਚੰਗੇ ਗ੍ਰੰਥੀ ਸਿੱਖਾਂ ਨੂੰ ਨਾ ਦੱਸਦੇ ਰਹਿਣਗੇ, ਤਦ ਤੱਕ ਸਿੱਖ ਗਲਤੀਆਂ ਕਰਨੋਂ ਕਿਸ ਤਰ੍ਹਾਂ ਬਚ ਸਕਦੇ ਹਨ? ਸੋ ਮਿੱਤਰੋ, ਜੇ ਆਪ ਚਾਹੁੰਦੇ ਹੋ ਕਿ ਅਸੀਂ ਸ਼ਬਦ ਪੜ੍ਹਦੇ ਹੋਏ ਗੁਰੂ ਆਸ਼ੇ ਨੂੰ ਹੀ ਸ਼ਬਦ ਦੁਆਰਾ ਦੱਸ ਸਕੀਏ, ਤਾਂ ਚੰਗੇ ਗ੍ਰੰਥੀ ਪੈਦਾ ਕਰੋ ਜੋ ਸਾਨੂੰ ਸਿੱਖ ਮਰਿਆਦਾ ਦਾ ਗਿਆਨ ਕਰਾਉਣ। ਪਰ ਚੰਗੇ ਗ੍ਰੰਥੀ ਬਿਨਾਂ ਵਿਦਿਆ ਦੇ ਪੈਦਾ ਨਹੀਂ ਹੋ ਸਕਦੇ। ਜਦ ਚੰਗੇ ਗ੍ਰੰਥੀ ਪੈਦਾ ਹੋ ਜਾਣਗੇ ਤਾਂ ਉਹ ਸਗੋਂ ਆਪਣੀ ਆਪਣੀ ਧਰਮਸ਼ਾਲਾ ਦੀ ਰੌਣਕ ਵਧਾਉਣ ਵਾਸਤੇ ਹੋਰ ਵੀ ਸ਼ਬਦ ਮੰਡਲੀਆਂ ਨੂੰ ਪੈਦਾ ਕਰਨਗੇ, ਕਿਉਂਕਿ ਸ਼ਬਦੀ ਜਥਿਆਂ ਦੀ ਹਰ ਸਮੇਂ ਨਾ ਸਿਰਫ ਧਰਮਸ਼ਾਲਾ ਵਿੱਚ ਲੋੜ ਪੈਂਦੀ ਹੈ, ਸਗੋਂ ਵਿਵਾਹ, ਸ਼ਾਦੀ ਆਦਿਕ ਸਭ ਕਾਰਜਾਂ ਵਿੱਚ ਲੋੜ ਪੈਂਦੀ ਹੈ। ਕਈ ਸਿੱਖ ਸ਼ਬਦ ਕੀਰਤਨ ਦਾ ਸ਼ੌਕ ਰੱਖਦੇ ਹਨ, ਸਗੋਂ ਇਸ ਕਾਰਜ ਨਾਲ ਨੇਤਰਹੀਣ, ਪੈਰਹੀਣ, ਹੱਥਹੀਣ ਆਦਿਕ ਪੁਰਸ਼ਾਂ ਦਾ ਨਿਰਵਾਹ ਹੋ ਸਕਦਾ ਹੈ। ਗੋਇਆ ਸ਼ਬਦੀ ਜਥਿਆਂ ਨਾਲ ਅਸੀਂ ਕਈ ਕੀਰਤੀਆਂ ਤੋਂ ਵੀ ਕੰਮ ਲੈ ਸਕਦੇ ਹਾਂ ਅਤੇ ਕਈ ਇੱਕ ਪੰਥ ਦੇ ਅਨਾਥਾਂ ਨੂੰ ਇਸ ਕੰਮ 'ਤੇ ਉਹਨਾਂ ਦੇ ਨਿਰਵਾਹ ਕਰਾ ਸਕਦੇ ਹਾਂ। ਇਸ ਕਰਕੇ ਸ਼ਬਦੀ ਜਥਿਆਂ ਨੂੰ ਪੁਰਾਣੀਆਂ ਮਰਿਆਦਾ ਵਿੱਚ ਰੱਖ ਕੇ ਅਸੀਂ ਸਿੱਖੀ ਵਿੱਚ ਸਭਨਾ ਦੇ ਰਸ ਨੂੰ ਕਾਇਮ ਰੱਖ ਸਕਦੇ ਹਾਂ। ਪਰ ਇਹ ਕੰਮ ਜੈਸਾ ਉੱਪਰ ਕਥਨ ਕੀਤਾ ਗਿਆ ਹੈ, ਬਿਨਾਂ ਲਾਇਕ ਗ੍ਰੰਥੀਆਂ ਦੇ ਵਾਅਦੇ ਦੇ ਸਿਰੇ ਨਹੀਂ ਚੜ੍ਹ ਸਕਦਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।